ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਜੂਨ ਦਿਨ ਸੋਮਵਾਰ ਅਤੇ ਪੇਸ਼ ਨੇ ਅੱਜ ਦੀਆਂ ਚੋਣਵੀਆਂ ਖਬਰਾਂ। ਫੈਡਰਲ ਊਰਜਾ ਮੰਤਰੀ ਕ੍ਰਿਸ ਬੋਵਨ ਮੁਤਾਬਕ ਊਰਜਾ ਗ੍ਰਿਡ ਉੱਤੇ ਹਾਲ ਹੀ ਵਿੱਚ ਬਣਿਆ ਵੱਡਾ ਤਣਾਅ ਹੋ ਗਿਆ ਹੈ ਖਤਮ। ਰੱਖਿਆ ਮੰਤਰੀ ਰਿਚਰਡ ਮਾਸ ਭਾਰਤ ਦੌਰੇ ਤੇ 23 ਜੂਨ ਤੱਕ ਭਾਰਤ ਵਿੱਚ ਰੁਕਣਗੇ ਮਾਸ। ਅਤੇ ਖੇਡ ਜਗਤ ਤੋਂ ਮੀਂਹ ਕਾਰਨ ਰੱਦ ਹੋਇਆ T20 ਦਾ ਫਾਈਨਲ ਮੈਚ। SBS ਪੰਜਾਬੀ ਤੋਂ ਮੈਂ ਜਸਦੀਪ ਕੌਰ ਅਤੇ ਹੁਣ ਖਬਰਾਂ ਵਿਸਥਾਰ ਨਾਲ। ਫੈਡਰਲ ਊਰਜਾ ਮੰਤਰੀ ਕ੍ਰਿਸ ਬੋਵਨ ਦਾ ਕਹਿਣਾ ਹੈ ਕਿ ਊਰਜਾ ਗ੍ਰਿਡ ਉੱਤੇ ਸਭ ਤੋਂ ਮਾੜੇ ਤਣਾਅ ਹੁਣ ਖਤਮ ਹੋ ਗਏ ਨੇ। ਹਾਲਾਂਕਿ ਉਨ੍ਹਾਂ ਇਹ ਵੀ ਮੰਨਿਆ ਕਿ ਪਾਵਰ ਗ੍ਰਿਡ ਉੱਤੇ ਕੁਝ ਮਹੱਤਵਪੂਰਨ ਤਣਾਅ ਅਜੇ ਬਾਕੀ ਨੇ। ਊਰਜਾ ਸੁਰੱਖਿਆ ਬੋਰਡ ਨੇ ਊਰਜਾ ਮਿਸ਼ਰਨ ਦੇ ਚੱਲ ਰਹੇ ਹਿੱਸੇ ਵਜੋਂ ਕੋਲੇ ਅਤੇ ਗੈਸ ਨਾਲ ਚੱਲਣ ਵਾਲੇ ਜਨਰੇਟਰਾਂ ਦੀ ਸਿਫਾਰਿਸ਼ ਕਰਨ ਵਾਲਾ ਇੱਕ ਪੇਪਰ ਜਾਰੀ ਕੀਤਾ ਹੈ। ਬੋਰਡ ਦਾ ਕਹਿਣਾ ਹੈ ਕਿ ਸਮਰੱਥਾ ਵਿਧੀ ਦੇ ਹਿੱਸੇ ਵਜੋਂ ਅਜਿਹੇ ਜਨਰੇਟਰਾਂ ਨੂੰ ਚਲਾਉਣ ਵਾਲੀਆਂ ਕੰਪਨੀਆਂ ਨੂੰ ਅੰਡਰਰਾਈਟ ਕਰਨ ਨਾਲ ਸਵੱਛ ਊਰਜਾ ਦੀ ਤਬਦੀਲੀ ਉੱਤੇ ਕੋਈ ਅਸਰ ਨਹੀਂ ਪਵੇਗਾ। ਦੂਜੇ ਪਾਸੇ ਸ਼੍ਰੀਮਾਨ ਬੋਵਨ ਦਾ ਕਹਿਣਾ ਹੈ ਕਿ ਅਜਿਹੀ ਵਿਧੀ ਸਰਕਾਰ ਦੇ ਕਾਰਬਨ ਨਿਕਾਸ ਘਟਾਉਣ ਦੇ ਉਦੇਸ਼ਾਂ ਦੇ ਨਾਲ ਇਕਸਾਰ ਹੈ, ਕਿਉਂਕਿ ਇਹ ਨਵਿਆਉਣ ਯੋਗਾਂ ਵਿੱਚ ਤਬਦੀਲੀ ਦਾ ਸਮਰਥਨ ਕਰਦੀ ਹੈ। ਦੇਸ਼ ਦੇ ਊਰਜਾ ਮੰਤਰੀ 24 ਜੂਨ ਸ਼ੁੱਕਰਵਾਰ ਨੂੰ ਫਿਰ ਦੁਬਾਰਾ ਮੁਲਾਕਾਤ ਕਰਨਗੇ। ਮਿਸਟਰ ਬੋਵਨ ਨੂੰ ਭਰੋਸਾ ਹੈ ਕਿ ਉਹ ਮਿਲ ਕੇ ਕੰਮ ਕਰਕੇ ਸੰਬੰਧਿਤ ਸਮੱਸਿਆਵਾਂ ਦਾ ਹੱਲ ਕੱਢ ਸਕਣਗੇ।
This latest paper today is the next step. It simply informs state and territory ministers and myself about the issues to be worked through. We'll be working through those in coming weeks and months. I'm very, very confident the goodwill that has been displayed around the table between state and territory energy ministers and myself will continue to be reflected, and we will develop a capacity mechanism which works for the task at hand, which is to ensure reliability as we undertake this massive transformation in our energy grid to being much more renewably focused.
2021 ਦੀ ਸ਼ੁਰੂਆਤ ਵਿੱਚ ਬਿਜਲੀ ਦੀਆਂ ਕੀਮਤਾਂ ਥੋਕ ਮੁੱਲ ਨਾਲੋਂ 5 ਗੁਣਾ ਵੱਧ ਗਈਆਂ ਸਨ। ਆਸਟ੍ਰੇਲੀਅਨ ਕੰਪੀਟੀਸ਼ਨਸ ਐਂਡ ਕੰਜ਼ਿਊਮਰ ਕਮਿਸ਼ਨ ਦਾ ਮੰਨਣਾ ਹੈ ਕਿ ਉਹ ਬਿਜਲੀ ਕੰਪਨੀਆਂ ਦੀ ਨਿਗਰਾਨੀ ਕਰ ਰਹੇ ਨੇ ਤਾਂ ਜੋ ਉਹ ਯਕੀਨੀ ਬਣਾ ਸਕਣ ਕਿ ਉਹ ਖਪਤਕਾਰਾਂ ਦੇ ਹਿੱਤਾਂ ਦੇ ਵਿਰੁੱਧ ਕੰਮ ਨਾ ਕਰਨ ਅਤੇ ਸਪਲਾਈ ਨੂੰ ਰੋਕ ਨਾ ਦੇਣ ਅਤੇ ਜਾਂ ਫਿਰ ਉਹ ਮਾਰਕੀਟ ਥ੍ਰੈਸ਼ਹੋਲਡ ਤੋਂ ਉੱਪਰ ਕੀਮਤਾਂ ਨਾ ਲਗਾ ਦੇਣ। ACCC ਚੇਅਰ ਜੀਨਾ ਕੈਸ ਕੋਟਲਿਪ ਦਾ ਕਹਿਣਾ ਹੈ ਕਿ ਜੋ ਕਾਰਕ ਗੈਸ ਅਤੇ ਬਿਜਲੀ ਦੀਆਂ ਕੀਮਤਾਂ ਦੇ ਵਾਧੇ ਲਈ ਜ਼ਿੰਮੇਵਾਰ ਨੇ ਉਹ ਉਨ੍ਹਾਂ ਉੱਤੇ ਵਧੇਰੇ ਪਾਰਦਰਸ਼ਤਾ ਲਿਆਉਣ ਦੀ ਕੋਸ਼ਿਸ਼ ਕਰਨਗੇ। ਦੱਸ ਦਈਏ ਕਿ ਅੰਤਰਰਾਸ਼ਟਰੀ ਕਾਰਕ ਜਿਵੇਂ ਕਿ ਯੂਕਰੇਨ ਵਿੱਚ ਯੁੱਧ ਨੇ ਗੈਸ ਅਤੇ ਸਪਲਾਈ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਹੈ। ਦੂਜੇ ਪਾਸੇ ਆਸਟ੍ਰੇਲੀਆ ਦੇ ਪੂਰਬੀ ਤੱਟ ਉੱਤੇ ਠੰਡੇ ਮੌਸਮ ਦੇ ਚੱਲਦਿਆਂ ਗ੍ਰਿਡ ਦੀ ਮੰਗ ਵੱਧ ਗਈ ਹੈ ਅਤੇ ਨਾਲ ਹੀ ਕੋਲੇ ਨਾਲ ਚੱਲਣ ਵਾਲੇ ਪਾਵਰ ਸਟੇਸ਼ਨਾਂ 'ਤੇ ਵੀ ਅਚਾਨਕ ਆਊਟੇਜ ਦਾ ਅਨੁਭਵ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ੀ ਦਾ ਕਹਿਣਾ ਹੈ ਕਿ ਉਹ ਜੂਲੀਅਨ ਅਸਾਂਜ ਦੇ ਮਾਮਲੇ ਨੂੰ ਸਹੀ ਕੂਟਨੀਤਿਕ ਮਾਧਿਅਮਾਂ ਰਾਹੀਂ ਨਜਿੱਠਣਗੇ। ਯੂਕੇ ਦੇ ਗ੍ਰਹਿ ਸਕੱਤਰ ਪ੍ਰੀਤੀ ਪਟੇਲ ਨੇ ਵਿਕੀਲੀਕਸ ਦੇ ਆਸਟ੍ਰੇਲੀਆਈ ਸੰਸਥਾਪਕ ਦੀ ਯੂਕੇ ਤੋਂ ਸੰਯੁਕਤ ਰਾਜ ਨੂੰ ਵੀਕੈਂਡ ਵਿੱਚ ਹਵਾਲਗੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉਸਦੀ ਪਤਨੀ ਦਾ ਕਹਿਣਾ ਹੈ ਕਿ ਉਸਨੂੰ ਆਪਣੇ ਪਤੀ ਦੀ ਜਾਨ ਦਾ ਖਤਰਾ ਹੈ। ਉਸਦੇ ਕਾਨੂੰਨੀ ਨੁਮਾਇੰਦਿਆਂ ਕੋਲ ਯੂਕੇ ਦੀ ਹਾਈ ਕੋਰਟ ਵਿੱਚ ਅਪੀਲ ਦਾਇਰ ਕਰਨ ਲਈ 14 ਦਿਨਾਂ ਦਾ ਸਮਾਂ ਹੈ। ਇਸ ਉੱਤੇ ਮਿਸਟਰ ਅਲਬਨੀਜ਼ੀ ਦਾ ਕਹਿਣਾ ਹੈ ਕਿ ਉਹ ਪਿਛਲੇ ਸਾਲ ਕੀਤੀਆਂ ਟਿੱਪਣੀਆਂ ਉੱਤੇ ਕਾਇਮ ਨੇ, ਜਿੱਥੇ ਉਨ੍ਹਾਂ ਨੇ ਕਿਹਾ ਸੀ ਕਿ ਉਹ ਸ਼੍ਰੀਮਾਨ ਅਸਾਂਜ ਦੇ ਚੱਲ ਰਹੇ ਮਾਮਲੇ ਪਿੱਛੇ ਕੋਈ ਵੀ ਠੋਸ ਵਜ੍ਹਾ ਨਹੀਂ ਸਮਝਦੇ। ਪਰ ਨਾਲ ਹੀ ਉਨ੍ਹਾਂ ਇਹ ਵੀ ਸਾਫ਼ ਕਰ ਦਿੱਤਾ ਕਿ ਉਹ ਮਾਮਲੇ ਦੇ ਪ੍ਰੋਟੋਕੋਲ ਨੂੰ ਤੋੜਨਾ ਨਹੀਂ ਚਾਹੁੰਦੇ।
There are some people who think that if you put things in capital letters on Twitter and put an exclamation mark, then that somehow makes it more important. It doesn't. I intend to lead a government that engages diplomatically and appropriately with our partners.
ਊਰਜਾ ਮੰਤਰੀ ਰਿਚਰਡ ਮਾਸ 4 ਦਿਨਾਂ ਦੇ ਭਾਰਤ ਦੌਰੇ 'ਤੇ ਨੇ ਅਤੇ ਉਹ ਜੂਨ 23 ਵੀਰਵਾਰ ਤੱਕ ਭਾਰਤ ਵਿੱਚ ਰਹਿਣਗੇ। ਇਸ ਦੌਰਾਨ ਉਹ ਦੋਵੇਂ ਦੇਸ਼ਾਂ ਨੂੰ ਸ਼ਾਮਲ ਕਰਨ ਵਾਲੇ ਰੱਖਿਆ ਮੰਤਰੀਆਂ ਦੀ ਪਹਿਲੀ ਦੁਵੱਲੀ ਮੀਟਿੰਗ ਵਿੱਚ ਹਿੱਸਾ ਲੈਣਗੇ। ਇਸ ਮੌਕੇ ਉਨ੍ਹਾਂ ਕਿਹਾ ਕਿ ਉਹ ਆਪਣੇ ਭਾਰਤੀ ਹਮਰੁਤਬਾ ਰਾਜਨਾਥ ਸਿੰਘ ਨਾਲ ਮਿਲ ਕੇ ਆਸਟ੍ਰੇਲੀਆ ਅਤੇ ਭਾਰਤ ਵਿਚਕਾਰ ਵਿਆਪਕ ਰਣਨੀਤਿਕ ਭਾਈਵਾਲੀ ਦੇ ਡਿਫੈਂਸ ਹਿੱਸੇ ਨੂੰ ਵਿਕਸਿਤ ਕਰਨ ਲਈ ਕੰਮ ਕਰਨਗੇ। ਇਸ ਤੋਂ ਇਲਾਵਾ ਉਹ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨਾਲ ਵੀ ਮੁਲਾਕਾਤ ਕਰਨਗੇ। ਜ਼ਿਕਰਯੋਗ ਹੈ ਕਿ ਆਸਟ੍ਰੇਲੀਅਨ ਸਰਕਾਰ ਭਾਰਤ ਨੂੰ ਇੰਡੋ ਪੈਸੀਫਿਕ ਖੇਤਰ ਵਿੱਚ ਚੀਨ ਦਾ ਮੁੱਖ ਮੁਕਾਬਲੇਬਾਜ਼ ਮੰਨਦੀ ਹੈ। ਆਸਟ੍ਰੇਲੀਆ ਸ਼੍ਰੀਲੰਕਾ ਨੂੰ ਫੌਰੀ ਭੋਜਨ ਅਤੇ ਸਿਹਤ ਸੰਭਾਲ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ $50 million ਪ੍ਰਦਾਨ ਕਰੇਗਾ। ਦੱਸ ਦਈਏ ਕਿ ਸ਼੍ਰੀਲੰਕਾ ਵਿੱਚ ਮੌਜੂਦਾ ਆਰਥਿਕ ਸੰਕਟ ਕਾਰਨ ਭੋਜਨ, ਦਵਾਈਆਂ ਅਤੇ ਬਾਲਣ ਦੀ ਕਮੀ ਹੋ ਗਈ ਹੈ। $50 million ਵਿੱਚ ਵਿਸ਼ਵ ਭੋਜਨ ਪ੍ਰੋਗਰਾਮ ਲਈ $22 million, ਆਉਣ ਵਾਲੇ ਵਿੱਤੀ ਸਾਲ ਲਈ ਵਿਕਾਸ ਸਹਾਇਤਾ ਲਈ $23 million ਅਤੇ ਸ਼੍ਰੀਲੰਕਾ ਵਿੱਚ ਏਜੰਸੀਆਂ ਲਈ ਹਾਲ ਹੀ ਵਿੱਚ ਦਿੱਤੇ ਗਏ $5 million ਸ਼ਾਮਲ ਨੇ। ਵਿਦੇਸ਼ ਮੰਤਰੀ ਪੈਨੀ ਵੋਂਗ ਦਾ ਕਹਿਣਾ ਹੈ ਕਿ ਜੇਕਰ ਸੰਕਟ ਜਾਰੀ ਰਿਹਾ ਤਾਂ ਨਤੀਜੇ ਬਹੁਤ ਡੂੰਘੇ ਹੋਣਗੇ। ਨਿਊਯਾਰਕ ਵਿੱਚ ਟੈਕਸਦਾਤਾ ਦੁਆਰਾ ਫੰਡ ਪ੍ਰਾਪਤ ਨੌਕਰੀ ਦੀ ਨਿਯੁਕਤੀ ਲਈ ਸਾਬਕਾ ਡਿਪਟੀ ਪ੍ਰੀਮੀਅਰ ਜੌਨ ਬਾਰੀਲਾਰੋ ਦੀ ਨਿਊ ਸਾਊਥ ਵੇਲਜ਼ ਦੀ ਸੰਸਦੀ ਜਾਂਚ ਕਰਵਾਈ ਜਾਵੇਗੀ। ਦੱਸ ਦਈਏ ਕਿ ਸ਼੍ਰੀਮਾਨ ਬਾਰੀਲਾਰੋ ਨੂੰ US ਸੀਨੀਅਰ ਵਪਾਰ ਅਤੇ ਨਿਵੇਸ਼ ਕਮਿਸ਼ਨਰ ਵਜੋਂ ਨਿਯੁਕਤੀ ਮਿਲਣ ਤੋਂ ਕੁਝ ਹੀ ਦਿਨਾਂ ਬਾਅਦ ਲੇਬਰ ਪਾਰਟੀ ਨੇ ਉੱਚ ਸਦਨ ਦੀ ਜਾਂਚ ਦਾ ਐਲਾਨ ਕਰ ਦਿੱਤਾ ਹੈ। ਲੇਬਰ ਲੈਜਿਸਲੇਟਿਵ ਕੌਂਸਲ ਦੇ ਮੈਂਬਰ ਪੈਨੀ ਸ਼ਾਰਪ ਦਾ ਕਹਿਣਾ ਹੈ ਕਿ ਉਹ ਜਨਤਕ ਜਵਾਬਦੇਹੀ ਕਮੇਟੀ ਨੂੰ ਸੰਬੋਧਿਤ ਕਰਨਗੇ ਅਤੇ ਉਸ ਦੀ ਨਿਯੁਕਤੀ ਦੇ ਹਾਲਾਤਾਂ ਅਤੇ ਪ੍ਰਕਿਰਿਆ ਦੀ ਦੋਹਰੀ ਜਾਂਚ ਕਰਨਗੇ। ਸ਼੍ਰੀਮਤੀ ਸ਼ਾਰਪ ਨੇ ਚਿੰਤਾ ਵਿਅਕਤ ਕਰਦਿਆਂ ਕਿਹਾ ਕਿ ਇਸ ਨਿਯੁਕਤੀ ਨੂੰ ਕੈਬਨਿਟ ਕੋਲ ਨਹੀਂ ਭੇਜਿਆ ਗਿਆ ਸੀ। ਹਾਲਾਂਕਿ ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਡੋਮਿਨਿਕ ਪੈਰਾਟਟ ਨੇ ਜ਼ੋਰ ਦੇ ਕੇ ਕਿਹਾ ਕਿ ਸਖ਼ਤ ਪ੍ਰਤਿਭਾ ਖੋਜ ਤੋਂ ਬਾਅਦ ਸ਼੍ਰੀਮਾਨ ਬਾਰੀਲਾਰੋ ਦੀ ਨਿਯੁਕਤੀ ਕੀਤੀ ਗਈ ਸੀ। ਐਡੀਲੇਡ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਇੱਕ ਨਵੀਂ DNA ਵੈਕਸੀਨ ਵਿਕਸਿਤ ਕੀਤੀ ਹੈ ਜੋ COVID-19 ਦੇ ਬਹੁਤ ਜ਼ਿਆਦਾ ਪ੍ਰਸਾਰਿਤ ਹੋਣ ਯੋਗ ਓਮੀਕਰੋਨ ਵੈਰੀਐਂਟ ਨੂੰ ਨਿਸ਼ਾਨਾ ਬਣਾਉਂਦੀ ਹੈ ਅਤੇ ਇਸ ਵਿੱਚ ਰਾਹਤ ਦੀ ਇੱਕ ਗੱਲ ਹੋਰ ਹੈ ਕਿ ਇਸ ਨੂੰ ਭਵਿੱਖ ਦੇ ਰੂਪਾਂ ਵਿੱਚ ਆਸਾਨੀ ਨਾਲ ਢਾਲਿਆ ਜਾ ਸਕਦਾ ਹੈ। ਦੁਨੀਆ ਭਰ ਵਿੱਚ ਓਮੀਕਰੋਨ ਵੈਰੀਐਂਟ ਨੂੰ ਨਿਸ਼ਾਨਾ ਬਣਾਉਣ ਵਾਲਿਆਂ ਵਿੱਚੋਂ ਇਹ ਇੱਕ ਵੈਕਸੀਨ ਹੈ, ਜਦਕਿ ਫਾਈਜ਼ਰ, ਮੋਡਰਨਾ, ਐਸਟ੍ਰਾਜ਼ੈਨਿਕਾ ਅਤੇ ਨੋਵਾਵੈਕਸ ਟੀਕੇ ਵਾਇਰਸ ਦੇ ਮੂਲ ਰੂਪ ਨੂੰ ਨਿਸ਼ਾਨਾ ਬਣਾਉਂਦੇ ਨੇ। ਲੀਡ ਇਨਵੈਸਟੀਗੇਟਰ ਐਸੋਸੀਏਟ ਪ੍ਰੋਫੈਸਰ ਬ੍ਰਾਂਕਾ ਗੁਰੂ ਬਰਬੋਕ ਇਸ ਟ੍ਰਾਇਲ ਲਈ 18 ਸਾਲਾਂ ਤੋਂ ਵੱਧ ਉਮਰ ਦੇ ਵਲੰਟੀਅਰਾਂ ਨੂੰ ਬੁਲਾ ਰਹੇ ਨੇ ਜਿਨ੍ਹਾਂ ਨੂੰ 3 ਮਹੀਨੇ ਤੋਂ ਵੱਧ ਸਮਾਂ ਪਹਿਲਾਂ ਤੀਰਾ ਟੀਕਾ ਲਗਾਇਆ ਗਿਆ ਸੀ ਅਤੇ ਜਿਨ੍ਹਾਂ ਨੂੰ COVID-19 ਪਹਿਲਾਂ ਕਦੇ ਵੀ ਨਹੀਂ ਹੋਇਆ ਸੀ। ਐਡੀਲੇਡ ਯੂਨੀਵਰਸਿਟੀ ਦੇ ਪ੍ਰੋਫੈਸਰ ਐਰਿਕ ਗੋਵਨਸ ਦਾ ਕਹਿਣਾ ਹੈ ਕਿ ਓਮੀਕਰੋਨ ਤੋਂ ਬਚਾਅ ਕਰਨ ਵਾਲੀ ਵੈਕਸੀਨ ਵਿਕਸਿਤ ਕਰਨਾ ਮਹੱਤਵਪੂਰਨ ਹੈ ਕਿਉਂਕਿ ਇਹ ਪ੍ਰਮੁੱਖ ਤਣਾਅ ਬਣਿਆ ਹੋਇਆ ਹੈ।
At the moment, around 85% of new infections worldwide are Omicron-specific. Now, we don't know how long that will last, but at the moment, we just have to focus on the present. And Omicron is more transmissible than the other variants. People still end up in hospital, and it's an important concept to have to protect against Omicron.
ਤਸਮਾਨੀਆ ਰਾਜ ਦੇ ਪਸ਼ੂ ਕਲਿਆਣ ਕਾਨੂੰਨਾਂ ਦੇ ਸੁਧਾਰਾਂ ਦੇ ਹਿੱਸੇ ਵਜੋਂ ਰਾਜ ਲੰਬੇ ਕਾਲਰਾਂ ਨੂੰ ਬੈਨ ਕਰਨ ਜਾ ਰਿਹਾ ਹੈ। RSPCA ਤਸਮਾਨੀਆ ਦੇ ਚੀਫ ਐਗਜ਼ੀਕਿਊਟਿਵ ਜੈਨ ਡੇਵਿਸ ਦਾ ਮੰਨਣਾ ਹੈ ਕਿ ਲੰਬੇ ਕਾਲਰ ਨੂੰ ਖਿੱਚਣ ਨਾਲ ਉਹ ਕੁੱਤੇ ਦੀ ਗਰਦਨ ਨੂੰ ਨੁਕਸਾਨ ਪਹੁੰਚਾਉਂਦਾ ਹੈ ਜਿਸ ਕਾਰਨ ਇਸ ਦੀ ਵਰਤੋਂ ਬੰਦ ਹੋਣੀ ਚਾਹੀਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਾਨੂੰਨ ਵਿੱਚ ਸੁਧਾਰ ਬਹੁਤ ਜ਼ਰੂਰੀ ਹੈ ਕਿਉਂਕਿ ਤਸਮਾਨੀਆ ਵਿੱਚ ਆਸਟ੍ਰੇਲੀਆ ਵਿੱਚ ਕਿਸੇ ਵੀ ਰਾਜ ਨਾਲੋਂ ਪਾਲਤੂ ਜਾਨਵਰਾਂ ਦੀ ਮਾਲਕੀ ਸਭ ਤੋਂ ਜ਼ਿਆਦਾ ਹੈ। ਨਵੇਂ ਕਾਨੂੰਨ ਦੇ ਤਹਿਤ ਅਧਿਕਾਰਤ ਭਲਾਈ ਅਫਸਰਾਂ ਨੂੰ ਵੀ ਜੋਖਿਮ ਵਿੱਚ ਫਸੇ ਜਾਨਵਰਾਂ ਨੂੰ ਜ਼ਬਤ ਕਰਨ ਦੀਆਂ ਸ਼ਕਤੀਆਂ ਦਾ ਵਿਸਥਾਰ ਕੀਤਾ ਗਿਆ ਹੈ। ਜੂਨ ਦੀ 20 ਤਰੀਕ ਯਾਨੀ ਅੱਜ ਦਾ ਦਿਨ ਵਿਸ਼ਵ ਸ਼ਰਨਾਰਥੀ ਦਿਵਸ ਦੀ ਨਿਸ਼ਾਨਦੇਹੀ ਕਰਦਾ ਹੈ। ਇਹ ਸਮਰਪਿਤ ਹੈ ਉਨ੍ਹਾਂ 100 ਮਿਲੀਅਨ ਤੋਂ ਵੱਧ ਲੋਕਾਂ ਨੂੰ ਜੋ ਦੁਨੀਆ ਭਰ ਵਿੱਚ ਵਿਸਥਾਪਿਤ ਨੇ। ਸੰਘਰਸ਼ ਤੋਂ ਪ੍ਰਭਾਵਿਤ ਦੇਸ਼ਾਂ ਦੀ ਗਿਣਤੀ ਵਿੱਚ ਵੀ ਦਹਾਕੇ ਪਹਿਲਾਂ ਨਾਲੋਂ ਕਾਫ਼ੀ ਵਾਧਾ ਹੋ ਗਿਆ ਹੈ। ਪਰ ਆਸਟ੍ਰੇਲੀਆਨਾਂ ਨੇ ਅਫਗਾਨਿਸਤਾਨ ਵਿੱਚ ਕਾਬੁਲ ਉੱਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਤੇ ਹਾਲ ਹੀ ਦੇ ਸਮੇਂ ਵਿੱਚ ਯੂਕਰੇਨ ਵਿੱਚ ਯੁੱਧ ਸ਼ੁਰੂ ਹੋਣ ਤੋਂ ਬਾਅਦ $20 million ਦੇ ਵੱਧ ਇਕੱਠ ਕਰਕੇ ਉਦਾਰਤਾ ਦੀ ਮਿਸਾਲ ਪੇਸ਼ ਕੀਤੀ ਹੈ। ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਪ੍ਰਸ਼ਾਂਤ ਲਈ ਸੰਯੁਕਤ ਰਾਸ਼ਟਰ ਦੀ ਸ਼ਰਨਾਰਥੀ ਏਜੰਸੀ ਦੇ ਪ੍ਰਤੀਨਿਧੀ ਨਾਈਜੀਤ ਲਾਮ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਵਿੱਚ ਸ਼ਰਨਾਰਥੀਆਂ ਲਈ ਸਮਰਥਨ ਵਿੱਚ ਵਾਧਾ ਹੋਇਆ ਹੈ, ਇਸ ਵਿੱਚ ਕੋਈ ਸ਼ੱਕ ਨਹੀਂ ਹੈ।
I think it's very encouraging because, like I said, you know, against the background of the sheer number of people being displaced globally today, I think that we need countries like Australia and you know other countries in the world to help to shore up that support.
ਉਹਨਾਂ ਨੇ ਅੱਗੇ ਇਹ ਵੀ ਕਿਹਾ ਕਿ ਇਹ ਦਿਨ ਸ਼ਰਨਾਰਥੀਆਂ ਦੇ ਸਨਮਾਨ ਅਤੇ ਸਵਾਗਤ ਲਈ ਇੱਕ ਮਹੱਤਵਪੂਰਨ ਯਾਦ ਦਿਵਾਉਂਦਾ ਹੈ ਜੋ ਦੇਸ਼ਾਂ ਨੂੰ ਨਵੇਂ ਸੱਭਿਆਚਾਰ ਦਾ ਇੱਕ ਜੀਵਤ ਸਰੋਤ ਵੀ ਪ੍ਰਦਾਨ ਕਰਦੇ ਨੇ ਅਤੇ ਹੁਣ ਵਕਤ ਹੋ ਗਿਆ ਹੈ ਅੱਜ ਦੇ ਖੇਡ ਸਮਾਚਾਰ ਦਾ ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਪੰਜਵਾਂ ਅਤੇ ਆਖਰੀ T20 ਮੈਚ ਸਿਰਫ਼ 21 ਗੇਂਦਾਂ ਬਾਅਦ ਮੀਂਹ ਕਾਰਨ ਰੱਦ ਕਰ ਦਿੱਤਾ ਗਿਆ ਇਨ੍ਹਾਂ ਗੇਂਦਾਂ ਦੌਰਾਨ ਭਾਰਤ ਨੇ ਆਪਣੇ ਓਪਨਰ ਬੱਲੇਬਾਜ਼ ਵੀ ਜਲਦੀ ਹੀ ਗਵਾ ਦਿੱਤੇ ਸਨ ਪੰਜ ਮੈਚਾਂ ਦੀ ਲੜੀ 2-2 ਨਾਲ ਡਰਾ ਰਹੀ ਦੱਸ ਦਈਏ ਕਿ ਦੱਖਣੀ ਅਫਰੀਕਾ ਦੇ ਸਟੈਂਡ ਇਨ ਕਪਤਾਨ ਕੇਸ਼ਵ ਮਹਾਰਾਜ ਨੇ ਭਾਰਤ ਖਿਲਾਫ਼ ਟੌਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ ਇਹ ਮੈਚ ਬੈਂਗਲੁਰੂ ਦੇ ਐਨ ਚਿੰਨਾ ਸਵਾਮੀ ਸਟੇਡੀਅਮ ਵਿੱਚ ਖੇਡਿਆ ਜਾਣਾ ਸੀ ਪਰ ਮੀਂਹ ਕਾਰਨ ਮੈਚ ਰੱਦ ਕਰ ਦਿੱਤਾ ਗਿਆ ਅਤੇ ਹੁਣ ਵਕਤ ਹੋ ਗਿਆ ਹੈ ਮੁਦਰਾ ਦੀਆਂ ਦਰਾਂ ਜਾਣਨ ਦਾ ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਭਾਰਤ ਦੇ 54.47 ਰੁਪਏ ਪਾਕਿਸਤਾਨ ਦੇ 146.24 ਰੁਪਏ ਅਤੇ ਅਮਰੀਕਾ ਦੇ 69 ਸੈਂਟ 'ਤੇ ਦਰਜ ਕੀਤੀ ਗਈ ਹੈ ਅਤੇ ਹੁਣ ਵਕਤ ਹੋ ਗਿਆ ਹੈ ਮੌਸਮ ਦੀ ਜਾਣਕਾਰੀ ਦਾ ਪਰਥ ਦੇ ਵਿੱਚ ਬੱਦਲ ਛਾਏ ਰਹਿਣਗੇ ਤਾਪਮਾਨ ਵੱਧੋ ਵੱਧ 21 ਡਿਗਰੀ ਐਡੀਲੇਡ ਵਿੱਚ ਇੱਕਾ ਦੁੱਕਾ ਮੀਂਹ ਦੇ ਛਿੱਟੇ ਅਤੇ ਤਾਪਮਾਨ 16 ਡਿਗਰੀ ਮੈਲਬਰਨ ਵਿੱਚ ਮੀਂਹ ਤੋਂ ਰਾਹਤ ਦੇ ਆਸਾਰ ਤਾਪਮਾਨ 15 ਡਿਗਰੀ ਹੋਬਾਰਡ ਵਿੱਚ ਮੀਂਹ ਦੇ ਛਿੱਟੇ ਤਾਪਮਾਨ 14 ਡਿਗਰੀ ਕੈਨਬਰਾ ਵਿੱਚ ਬੱਦਲਬਾਰੀ ਤਾਪਮਾਨ 15 ਡਿਗਰੀ ਸਿਡਨੀ ਵਿੱਚ ਮੀਂਹ ਦੇ ਆਸਾਰ ਤਾਪਮਾਨ 20 ਡਿਗਰੀ ਬ੍ਰਿਸਬੇਨ ਵਿੱਚ ਧੁੱਪ ਚੜ੍ਹੀ ਰਹੇਗੀ ਅਤੇ ਤਾਪਮਾਨ 22 ਡਿਗਰੀ ਇਸ ਦੇ ਨਾਲ ਹੀ ਖਤਮ ਹੁੰਦਾ ਹੈ ਅੱਜ ਦਾ ਇਹ ਨਿਊਜ਼ ਬੁਲੇਟਿਨ
ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ ਐਪਲ ਪੋਡਕਾਸਟ ਗੂਗਲ ਪੋਡਕਾਸਟ ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ